ਭਾਈ ਡੱਲਾ ਦਮਦਮਾ ਸਾਹਿਬ ਦੀ ਧਰਤੀ ਤੇ ਸਾਰਾ ਕੁਝ ਸੁਣੀ ਜਾ ਰਿਹਾ ਸੀ। ਉਹਮੇ ਹਰ ਬੰਦੇ ਦੇ ਅੰਦਰ ਹੈਗੀ ਹੈ। ਕਹਿੰਦਾ ਮਹਾਰਾਜ ਇੰਨੀਆਂ ਤੁਹਾਨੂੰ ਮੁਸੀਬਤਾਂ ਸਹਿਣੀਆਂ ਪਈਆਂ, ਤੁਹਾਡੇ ਪੁੱਤ ਸ਼ਹੀਦ ਹੋ ਗਏ ਕਿਤੇ ਚਮਕੌਰ ਦੀ ਗੜੀ ਚ, ਮੈਨੂੰ ਯਾਦ ਕਰਦੇ ਮੇਰਾ 500 ਜੰਗੀ ਜਵਾਨ ਸੀ, ਕਿਸੇ ਕੋ ਸੁਣਾ ਘਰ ਦੇ ਡੱਲੇ ਨੂੰ ਸੱਦੋ, ਫੇਰ ਵੇਖੋ ਮੈਂ ਦੁਸ਼ਮਣ ਦੇ ਕਿਤਨਾ ਛੱਕੇ ਛਡਾਉਣਾ। ਇਹ ਜਿਹੜੀ ਮੈਂ ਆ ਨਾ, ਇਹ ਤੇ ਵੱਡੇ ਵੱਡੇ ਮੁਨੀਆਂ ਤੋਂ ਨਹੀਂ ਮਰੀ, ਮਾਨ ਮੁਨੀ ਮੁਨਵਰ ਗੱਲੇ ਮਾਨ ਸਮੇ ਕੋ ਖਾਏ। ਪਿੱਛੇ ਕੁਝ ਸਿੱਖ ਬੈਠੇ ਸਨ, ਵਿਚਾਰੇ ਕਮਜ਼ੋਰ ਹੀ ਸਨ, ਧਰਮੀ ਬੰਦੇ ਸਰੀਰ ਕਰਕੇ ਕਈ ਵਾਰ ਬਹੁਤ ਤਕੜੇ ਨਹੀਂ ਹੁੰਦੇ, ਵਿਚਾਰੇ ਕਮਜ਼ੋਰ ਹੀ ਸਨ, ਕਈਆਂ ਦੇ ਕੱਪੜੇ ਵੀ ਪਾਟੇ ਹੋਏ ਸੀ, ਕਈਆਂ ਦੀਆਂ ਮਿਆਨਾਂ ਦੇ ਕਰਪਾ ਤਲਵਾਰਾਂ ਦੇ ਮਿਆਨ ਵੀ ਟੁੱਟੇ ਹੋਏ ਸੀ, ਚਾਰ ਸੱਤਰਾਂ ਦੇ ਭਿੱਜ ਕੇ ਬੈਠੇ ਸਨ। ਇਹ ਡੱਲਾ ਥੋੜਾ ਜਿਹਾ ਪਿਛਾਂ ਨੂੰ ਵੇਖ ਕੇ ਪਿਆ ਪਿਆ, ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਔਰੰਗਜ਼ੇਬ ਨਾਲ, ਪਰ ਤੁਸੀਂ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ, ਲੰਘ ਗਏ ਔਰੰਗਜ਼ੇਬ ਨਾਲ, ਮਹਾਰਾਜ ਤੁਸੀਂ ਆਪਣੀ ਫੌਜ ਦਾ ਖਿਆਲ ਨਹੀਂ ਦੇਖੀ। ਸਤਿਗੁਰ ਨੇ ਵੇਖਿਆ ਮੇਰੇ ਸਿੱਖਾਂ ਦੀ ਇਹਨੇ ਤੁਹੀਨ ਕਰਤੀ ਆ। ਇਹ ਗੱਲ ਚੇਤੇ ਰੱਖਿਓ, ਦਮੇ ਪਾਸੇ ਪ੍ਰੀਤ ਬਰਾਬਰ ਹੈ, ਗੁਰੂ ਦੀ ਤੁਹੀਨ ਕਦੇ ਸਿੱਖ ਨਹੀਂ ਜੇ ਸਹਾਰਦਾ, ਤੇ ਸਿੱਖ ਦੀ ਤੁਹੀਨ ਕਦੇ ਗੁਰੂ ਨਹੀਂ ਜੇ ਸਹਾਰਦਾ।
ਸੱਚ ਹੈ,
ਮਨ ਨੇ ਵੇਖਿਓ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ, ਅੱਜ ਇਹਨੂੰ ਵਿਖਾ ਕੇ ਕਰਨਾ ਵੀ ਸਿੱਖ ਸਾਹਮਣੇ ਕਿਨੂੰ, ਇਹਨਾਂ ਚਿਰ ਨੂੰ ਮਨ ਨੇ ਕੌਤ ਕਰਤਾ। ਇੱਕ ਸਿੱਖ ਨੇ ਮਹਾਰਾਜ ਨੂੰ ਆ ਕੇ ਰਫਤ ਭੇਟ ਕੀਤੀ, ਸਿੱਖ ਨੇ ਬੰਦੂਕ ਭੇਟ ਕੀਤੀ, ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਚਲਾ ਕੇ ਵੇਖ ਲਈਏ। ਕਹਿੰਦਾ ਮਹਾਰਾਜ ਚਲਾਓ, ਸਤਿਗੁਰੂ ਕਹਿਣ ਲੱਗੇ ਵੀ ਸ਼ਸਤਰ ਨੂੰ ਪਰਖ ਲੈਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਉਹ ਡੱਲਿਆ ਤੂੰ ਬੜਾ ਬਹਾਦਰ, ਤੇਰੇ ਜਵਾਨ ਬੜੇ ਬਹਾਦਰ, ਇੱਕ ਆਪਣਾ ਜਵਾਨ ਲਿਆ ਕੇ ਖੜਾ ਕਰ, ਅਸੀਂ ਗੋਲੀ ਮਾਰ ਕੇ ਵੇਖਣੀ ਵੀ ਬੰਦਾ ਮਾਰਦੀ ਕਿ ਨਹੀਂ ਮਾਰਦੀ। ਡੱਲਾ ਵੇਖ ਕੇ ਘਾਬਰ ਗਿਆ, ਡੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਕੇ ਸਿੱਖੋ, ਗੁਰੂ ਪਰਚਾ ਉਹ ਪਾੜਨਾ ਜਿਹੜਾ ਕਦੇ ਸਿੱਖ ਨੇ ਵੇਖੇ ਨੂੰ, ਉਹਦੇ ਵਿੱਚੋਂ ਫਿਰ ਲੰਘਣਾ ਹੁੰਦਾ। ਡੱਲੇ ਨੇ ਪਹਿਲੀ ਵਾਰ ਵੇਖਿਆ, ਕੰਬ ਗਿਆ ਦਾ ਮਹਾਰਾਜ ਬੰਦਾ ਕਾਹਦੇ ਵਾਸਤੇ, ਸਤਿਗੁਰੂ ਕਹਿਣ ਲੱਗੇ ਬੰਦਾ ਚਾਹੀਦਾ ਮਹਾਰਾਜ, ਬੰਦਾ ਕਾਹਦੇ ਉਹਨੂੰ ਬਾਅਦ ਕਾਹਦੇ ਵਾਸਤੇ ਗੋਲੀ ਮਾਰਨੀ ਹੈ, ਸਤਿਗੁਰੂ ਕਹਿਣ ਲੱਗੇ ਫਿਰ ਪਤਾ ਕਿਦਾਂ ਲੱਗੂਗਾ, ਕਿਤੇ ਬੰਦੂਕਾਂ ਕਿਤੇ ਜਾਜਾਂ ਚੀਨ ਵਾਸਤੇ ਹੁੰਦੀਆਂ, ਬੰਦੇ ਮਾਰਨ ਵਾਸਤੇ ਹੁੰਦੀਆਂ, ਸ਼ਿਕਾਰ ਕਰੀਦਾ ਇਹਨਾਂ, ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਜਾਨਵਰ ਕਿੱਦਾਂ ਮਾਰੇਗੀ। ਡੱਲਾ ਦਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਦੇ ਆ, ਸਤਿਗੁਰੂ ਕਹਿਣ ਲੱਗੇ ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ, ਜਿਉਂ ਦਾ ਬੰਦਾ ਸਾਨੂੰ ਚਾਹੀਦਾ ਸਾਡੀਆਂ ਆਦਤਾਂ ਹੋਰ। ਡੱਲਾ ਕੰਬ ਗਿਆ ਦਾ ਮਹਾਰਾਜ ਮੈਂ ਕਰਦਾ ਪਤਾ, ਸਿੱਖੋ ਕਿਤੇ ਗੁਰੂ ਦਾ ਸਾਹਮਣਾ ਕਰਨਾ ਸੌਖਾ, ਆ ਕੱਚੇ ਕਿਲੇ ਪ੍ਰਚਾਰ ਕਈ ਗੁਰੂ ਦੀ ਬਾਣੀ ਨੂੰ ਚੈਲੰਜ ਕਰਦੇ, ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾੜੀ ਕਿਤਨਾ ਖਲੋਈ ਦਾ, ਅਜੇ ਤੇ ਮਹਾਰਾਜ ਤਰਸ ਕਰਦੇ ਵੀ ਇਹ ਕੱਚੇ ਕਿਲੇ ਆਪਣੀ ਜ਼ਿੰਦਗੀ ਇਹ ਪਾਸ ਹੀ ਕਰ ਲੈਣ ਚੰਗਾ, ਜੇ ਕਿਤੇ ਨਿਸ਼ਾਨੇ ਪਰਖ ਤੇ ਆ ਗਏ ਨਾ ਤੇ ਅੱਗੇ ਨੇ ਕਿਸੇ ਨੇ ਰੁਕਣਾ ਨਹੀਂ। ਫਿਰ ਡੱਲਾ ਗਿਆ ਆਪਣੇ ਜਵਾਨਾਂ ਨੂੰ ਕਹਿਣ ਲੱਗਾ, ਮੈਂ ਤੁਹਾਨੂੰ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਤੁਸੀਂ ਮੇਰੀ ਨੌਕਰੀ ਕਰਦੇ ਰਹੇ, ਇੱਕ ਬੰਦਾ ਚਾਹੀਦਾ, ਮੈਂ ਆਖਿਆ ਕਾਹਦੇ ਵਾਸਤੇ, ਕਹਿੰਦਾ ਮਹਾਰਾਜ ਨੂੰ ਕਿਸੇ ਨੇ ਰਫਤ ਭੇਟ ਕੀਤੀ ਤੇ ਮਹਾਰਾਜ ਨੂੰ ਨਿਸ਼ਾਨਾ ਮਾਰ ਕੇ ਦੇਖਣਾ ਵੀ ਬੰਦੂਕ ਬੰਦਾ ਮਾਰਦੀ ਕਿ ਨਹੀਂ ਮਾਰਦੀ। ਉਹਨਾਂ ਆਖਿਆ ਉਹ ਤੇਰਾ ਦਿਮਾਗ ਨਹੀਂ ਲੱਗਿਆ ਕਿ ਬੰਦਾ ਗੋਲੀ ਦੇ ਖਾਲੀ ਖਾਲੀ ਖਿਲਾਰ ਕੇ ਮਾਰਨਾ ਉਹਨੂੰ, ਉਹ ਜੰਗ ਵਿੱਚ ਲੜ ਕੇ ਮਰਨਾ ਹੋਰ, ਮੈਂ ਨਾ ਰੱਖਦਾ ਇਸ ਤਰ੍ਹਾਂ ਬੰਦੂਕ ਦੇ ਗਾੜੀ ਖਲੋ ਜਾਣਾ, ਇਹੋ ਜਿਹੀ ਨਿਆਈ ਮੁਕਤੇ ਅਸੀਂ ਨਹੀਂ ਮਰਨਾ, ਆ ਪਈ ਤੇਰੀ ਨੌਕਰੀ, ਇਹ ਤੇ ਤਨਖਾਹਾਂ ਲੈਣੀਆਂ ਦੁਨਿਆਵੀ ਰੀਤਾਂ ਸਿੱਖੋ, ਇਹ ਨੌਕਰੀ ਤੇ ਸਿਰ ਦੇ ਕੇ ਮਿਲਦੀ ਆ। ਡੱਲਾ ਤੁਰਿਆ ਆ ਰਿਹਾ ਖਾਲੀ ਹੱਥ ਨਿੰਮੋ ਝੂਣਾ, ਸਤਿਗੁਰੂ ਕਹਿਣ ਲੱਗੇ ਡੱਲਿਆ ਸਾਡੀ ਕਿਤੇ ਬੰਦੂਕ ਠੰਡੀ ਨਾ ਹੋ ਜਾਏ। ਇਸ ਤੋਂ ਪਹਿਲਾਂ ਕਿਸੇ ਨੂੰ ਖੜਿਆ ਕਰਦੇ। ਆਂਦਾ ਮਹਾਰਾਜ ਉਹ ਤੇ ਸਾਰੇ ਮੁਕਰ ਗਏ। ਮਹਾਰਾਜ ਕਹਿਣ ਲੱਗੇ ਤੂੰ ਤੇ ਆਂਦਾ ਸਾ ਚਮਕੌਰ ਦੀ ਗੜੀ ਚ ਮੈਨੂੰ ਯਾਦ ਕਰਦੇ ਤੇ ਮੈਂ ਕੁਝ ਕਰਨਾ ਹੋਇਆ ਤੇਰੇ ਬੰਦੇ। ਮਹਾਰਾਜ ਕੀ ਕਹਿਣਾ ਸਾਰੇ ਮੁਕਰ ਗਏ। ਸਤਿਗੁਰੂ ਕਹਿਣ ਲੱਗੇ ਉਹ ਮੁਕਰ ਗਿਆ ਤੂੰ ਤੇ ਨਾ ਮੁਕਰਿਆ। ਗੋਲੀ ਜਿਹੜੀ ਹੈ ਨਾ ਉਹ ਸਿਪਾਹੀ ਚ ਚੁਕਾ ਸਰਦਾਰ ਚ ਕੋਈ ਫਰਕ ਨਹੀਂ ਸਮਝਦੀ। ਡੱਲਿਆ ਫਿਰ ਤੂੰ ਗਾੜੀ ਖਲੋ ਜਾ। ਸੁਣੀਏ ਮੇਰੇ ਪਾਤਸ਼ਾਹ ਡੱਲੇ ਨੂੰ ਕੀ ਕਹਿ ਰਿਹਾ। ਮੇਰੇ ਖਿਆਲ ਸੁਣ ਜੇ ਮੈਂ ਵਧੇਰੇ ਲੱਗ ਜਾਊ ਮੈਨੂੰ ਫਰਮਾਇਸ਼ਾਂ ਵੀ ਇੱਕ ਦੋ ਮੈਂ ਉਹ ਪੂਰੀਆਂ ਕਰਨੀਆਂ। ਆਓ ਰਹੋ ਵਿਚਾਰ ਅੱਗੇ ਜਾਈਏ। ਜਿਸ ਵੇਲੇ ਡੱਲੇ ਨੇ ਦੇਖਿਆ ਤੇ ਹੱਥ ਪੈਰ ਕੰਬੀ ਜਾ ਰਿਹਾ। ਸਤਿਗੁਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋਣਾ ਡੱਲਾ ਖਿੜ ਗਿਆ। ਉਧਰੋਂ ਧੂਆਂ ਨਿਕਲਿਆ ਸੀ ਤੋੜਿਆ ਦੀਆਂ ਬਦੋਕੀਆਂ ਹੁੰਦੀਆਂ ਸੀ ਧੂਆਂ ਨਿਕਲਿਆ ਸੀ। ਡੱਲੇ ਨੇ ਵੇਖਿਆ ਕਿ ਇਹਨੇ ਹੁਣ ਭੱਜਿਆ ਵੀ ਨਹੀਂ ਜਾਣ ਦੇਣਾ ਤੇ ਖਲੋਤਿਆਂ ਵੀ ਮਾਰ ਦੇਗਾ। ਇੱਕ ਸਿਆਣਿਆਂ ਦੀ ਕਹਾਵਤ ਆ ਘੜੀ ਦੀ ਬਸ਼ਰਮੀ ਤੇ ਚੋਂ ਪੈਰਾਂ ਦਾ ਰਾਮ। ਡੱਲਾ ਤਗੜਾ ਹੋ ਕੇ ਵੇਰ ਗਿਆ ਆਂਦਾ ਮਹਾਰਾਜ ਇਸ ਤਰ੍ਹਾਂ ਮਿਰਗੋਂ ਵੀ ਜੇ ਮਰਿਆ ਜਾਣਾ ਮੌਤ ਤੋਂ ਬੜਾ ਡਰ ਲੱਗਦਾ। ਸਤਿਗੁਰੂ ਕਹਿਣ ਲੱਗੇ ਫਿਰ ਉਹ ਪਿੱਛੇ ਹੋ ਕੇ ਖਲੋ ਜਾ ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ। ਸਿੱਖਾਂ ਨੂੰ ਵੇਖ ਕੇ ਮਖੌਲ ਨਹੀਂ ਕਰੀਦਾ ਹੁੰਦਾ। ਤੈਨੂੰ ਪਤਾ ਨੀ ਇਹਨਾਂ ਪਾਟਿਆਂ ਕੱਪੜਿਆਂ ਵਾਲੇ ਦੇ ਵਿੱਚ ਕੀ ਆ ਤੇ ਜੇ ਤੂੰ ਦੇਖਣਾ ਨਾ ਤੇ ਬਾਹਰ ਚਲੇ ਜਾ। ਇੱਕ ਸਿੱਖਾਂ ਦਾ ਛੋਣਾ ਹੀ ਜਾ ਕੇ ਕਿਤੇ ਇੱਕ ਸਿੱਖ ਨਿਵਾਸ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਉਸ ਤੋਂ ਬਾਅਦ ਤੂੰ ਫਿਰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲਈ। ਡੱਲਾ ਬਾਹਰ ਗਿਆ। ਸੋ ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ ਪਿਓ ਪੋਤੀ ਸਨ। ਉਹਨਾਂ ਦਾ ਸਥਾਨ ਦਮਦਮਾ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ। ਦਵੇਂ ਦਸਤਾਰਾ ਸਜਾ ਰਹੇ ਸਨ। ਡੱਲੇ ਨੇ ਆਖਿਆ ਵੀ ਮਹਾਰਾਜ ਨੇ ਰਫਲ ਪਰਖਣੀ ਆ ਤੇ ਗੋਲੀ ਮਾਰ ਕੇ ਦੇਖੀ ਤੇ ਇੱਕ ਸਿੰਘ ਨੂੰ ਸਤਿਗੁਰ ਨੇ ਆਪਣੇ ਦਰਬਾਰ ਚ ਬੁਲਾਇਆ। ਅੱਧੀਆਂ ਦਸਤਾਰਾਂ ਵਧੀਆਂ ਸੀ ਤੇ ਅੱਧੀਆਂ ਹੱਥ ਚ ਫੜੀਆਂ ਸੀ। ਸਿੱਧਾ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਜਾ ਕੇ ਛਾਤੀਆਂ ਤਾਣ ਕੇ ਖਲੋ ਗਏ। ਸਤਿਗੁਰਾਂ ਦੇ ਹੱਥਾਂ ਵਿੱਚ ਰਫਲ ਸੀ। ਇੱਕ ਪਿਛਲਾ ਸਿੱਖ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰ ਰਿਹਾ ਤੇ ਪਿਛਲਾ ਫਿਰ ਅਗਲੇ ਨੂੰ ਧੱਕਾ ਮਾਰ ਕੇ ਪਿੱਛੇ ਕਰਨ ਦਾ। ਉਹ ਆਂਦਾ ਪਹਿਲੋਂ ਆਵਾਜ਼ ਮੈਂ ਸੁਣੀ ਸੀ। ਉਹ ਆਂਦਾ ਪਹਿਲੋਂ ਆਵਾਜ਼ ਮੈਂ ਸੁਣੀ ਸੀ ਗੋਲੀ ਅੱਗੇ ਮੈਂ ਖਵਾਉਣਾ। ਜਦੋਂ ਸਤਿਗੁਰ ਨੇ ਝਗੜਦਿਆਂ ਨੂੰ ਵੇਖਿਆ ਤੇ ਥੋੜੀ ਜਿਹੀ ਨਾਲੀ ਸਾਹ ਕਰਕੇ ਤੇ ਘੋੜਾ ਲੱਭ ਦਮੇ ਖਲੋਤੇ ਆ। ਇਹ ਸਿੱਖੀ ਦੀ ਪਰਿਭਾਸ਼ਾ। ਨਵੇਂ ਖਲੋਤੇ ਆ ਨੀਵੀਆਂ ਪਾ ਕੇ ਸਤਿਗੁਰੂ ਤਖਤ ਤੋਂ ਉਤਰ ਕੇ ਤੇ ਥੱਲੇ ਆ ਗਏ। ਸਿੱਖੋ ਜਦੋਂ ਕੋਈ ਸਿੱਖ ਗੁਰੂ ਨਾਲ ਆਪਣਾ ਪਿਆਰ ਨਿਭਾਉਂਦਾ ਨਾ ਗੁਰੂ ਫਿਰ ਤਖਤ ਛੱਡ ਕੇ ਸਿੱਖ ਦੇ ਕੋਲ ਫਰਸ਼ ਤੇ ਆ ਜਾਂਦਾ। ਮਨ ਨੇ ਦਮਾਂ ਨੂੰ ਗੱਲ ਬੱਕਰੀ ਚ ਲੈ ਲਿਆ। ਦਮਾਂ ਨੇ ਮੋਢਿਆਂ ਦੇ ਨਾਲ ਸਿਰ ਲਾਏ ਹੋਏ ਆ। ਸਤਿਗੁਰੂ ਕਹਿਣ ਲੱਗੇ ਸਿੱਖੋ ਤੁਸੀਂ ਧੰਨ ਜੀ। ਕਹਿਣ ਲੱਗੇ ਮਹਾਰਾਜ ਕੋਈ ਗਲਤੀ ਹੋ ਗਈ ਸੀ ਕਿਤੇ ਗੋਲੀ ਸਿੱਧੀ ਵੱਜ ਜਾਂਦੀ। ਮਹਾਰਾਜ ਕਹਿਣ ਲੱਗੇ ਨਹੀਂ ਸਿੱਖੋ ਤੁਸੀਂ ਮੌਤ ਵਿੱਚੋਂ ਲੰਘ ਗਏ। ਡੱਲਾ ਵੇਖ ਕੇ ਤੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਹੈਰਾਨ ਹੋ ਰਿਹਾ। ਉਹ ਕਿਸ ਮਿੱਟੀ ਦੇ ਬਣੇ ਹੋਏ ਆ ਇਹਨਾਂ ਦੇ ਅੰਦਰ ਜਰਾ ਵੀ ਮੌਤ ਦਾ ਭੈ ਨਹੀਂ। ਡੱਲਾ ਸਤਿਗੁਰਾਂ ਦੇ ਚਰਨਾਂ 'ਚ ਢਹਿ ਕੇ ਮਾਫੀਆਂ ਮੰਗਣ ਲੱਗ ਪਿਆ। ਸਤਿਗੁਰੂ ਕਹਿਣ ਲੱਗੇ ਡੱਲਿਆ ਜਿਨ੍ਹਾਂ ਨੂੰ ਤੂੰ ਆਨਾ ਸਾਡੀ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡੱਲਿਆ ਇਹੋ ਸੀ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ ਜਿਨ੍ਹਾਂ ਨੇ ਠੱਡੀਆਂ ਰਾਤਾਂ 'ਚ ਮੇਰਾ ਸਾਥ ਨਹੀਂ ਛੱਡਿਆ।